ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੰਦਰੇ ਗਣ ਕੇ ਸੰਜਮ ਤਪ ਕੋ ਤਾਪਿਓ ਮੋਹ ਨਾ ਕਬਹੂ ਠੀਕ। ਕਾਮ ਕ੍ਰੋਧ ਲੋਭਾਦ ਅਗਨ ਕਰ ਮੈਂ ਸੰਤਪਤ ਭਇਓ ਅਬਤੀਕ। ਇੰਦਰੇ ਗਣ ਕੇ ਸੰਜਮ ਤਪ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 12ਵਾਂ ਛੰਦ ਆਪਾਂ ਵਿਰਾਗ ਸ਼ਤਕ ਦੇ ਦੂਸਰੇ ਅਧਿਆਏ ਦਾ ਪੜ੍ਹ ਰਹੇ ਹਾਂ। ਭਰਥ ਜੋਗੀ ਜੀ ਮਹਾਰਾਜ ਜੋ ਉਪਦੇਸ਼ ਦੇ ਰਹੇ ਵਿਰਾਗ ਦੇ ਪ੍ਰਤੀ, ਆਓ ਉਹਨਾਂ ਬਚਨਾਂ ਦੀ ਸਾਂਝ ਪਾਈਏ। ਇੰਦਰੇ ਗਣ ਕੇ ਸੰਜਮ ਤਪ। ਗਣ ਨਾਮ ਦਾ ਸਮੂਹ ਦਾ ਸਾਰੇ ਦਾ, ਸਾਰੇ ਇੰਦਰਿਆਂ ਨੂੰ ਜਿਹੜਾ ਸੰਜਮ ਕਹੀਏ, ਰੋਕਣਾ, ਇੰਦਰੀਆਂ ਦੇ ਸਮੂਹ ਨੂੰ ਇੱਦਾਂ ਸਮਝ ਲਓ, ਸਾਰੇ ਇੰਦਰੀਆਂ ਨੂੰ ਜਾਂ ਇੰਦਰੀਆਂ ਦੇ ਸਮੂਹ ਨੂੰ ਰੋਕ ਕੇ ਜਿਹੜਾ ਰੱਖਣਾ ਆ, ਇਸ ਰੂਪ ਤਪ ਨੂੰ। ਤਾਪਿਓ ਮੋਹ ਨਾ ਕਬਹੂੰ ਠੀਕ। ਮੋਹ ਕਹੀਏ ਮੈਂ ਕਬਹੂੰ ਕਦੇ ਵੀ ਜਿਹੜਾ ਠੀਕ ਤਰ੍ਹਾਂ ਨਾਲ ਨਹੀਂ ਕਦੀ ਤਾਪਿਆ ਹੈ, ਤਪ ਕੀਤਾ ਹੀ ਨਹੀਂ ਇਹੋ ਜਿਹਾ, ਜਿਹੜੇ ਇੰਦਰੀਆਂ ਦੇ ਸਮੂਹ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਾਂ, ਇਸ ਤਾਪ ਨੂੰ ਕਦੀ ਤਾਪਿਆ ਹੀ ਨਹੀਂ ਹੈ ਮੈਂ ਕਦੀ ਚੰਗੀ ਤਰ੍ਹਾਂ। ਕਾਮ ਕ੍ਰੋਧ ਲੋਭਾਦ ਅਗਨ ਕਰ। ਕਾਮ ਕ੍ਰੋਧ ਮੋਹ ਲੋਭ ਇਤਿਆਦਿਕ ਹੰਕਾਰ, ਕਾਮ ਕ੍ਰੋਧ ਲੋਭ ਤੋਂ ਲੈ ਲੈਣਾ ਵੀ ਹੰਕਾਰ ਆਦਿ, ਅਗਨ ਕਰ ਇਹ ਸਾਰੀਆਂ ਅੱਗਾਂ ਹੀ ਆ। ਇਹਨਾਂ ਅੱਗਾਂ ਦੇ ਕਰਕੇ ਮੈਂ ਸੰਤਪਤ ਭਇਓ ਅਬਤੀਕ। ਇਹ ਪਾਠ ਲਿਖਿਆ ਵਾ ਸਸੇ ਟਿੱਪੀ ਤੱਤਾ ਪੱਪਾ ਤੱਤਾ, ਇਹਨੂੰ ਕੋਈ ਸੰਤ ਪਾਤ ਹੀ ਪੜ੍ਹ ਦਿੰਦੇ, ਸੰਤ ਪਾਤ ਪਾਠ ਨਹੀਂ ਪੜ੍ਹਨਾ, ਸੰਤਪਤ। ਮੈਂ ਸੰਤਪਤ ਭਇਓ ਅਬਤੀਕ, ਮੈਂ ਅਬਤੀਕ ਹੀ ਹੁਣ ਤੱਕ ਜਿਹੜਾ ਕਹਿੰਦੇ ਵੀ ਚੰਗੀ ਤਰ੍ਹਾਂ ਕਰਕੇ ਸੰਗ ਨਾ ਚੰਗੀ ਤਰ੍ਹਾਂ ਜਾਂ ਭਲੀ ਪ੍ਰਕਾਰ ਜਾਂ ਚੰਗੀ ਤਰ੍ਹਾਂ ਕਰਕੇ ਤਪਤ ਕਹੀਏ, ਤਪ ਗਿਆ ਹਾਂ, ਤਪਤ ਕਹੀਏ, ਦੁਖੀ ਹੋ ਰਿਹਾ ਹੈ। ਕਾਮ ਕ੍ਰੋਧ ਲੋਭ ਦੀ ਅੱਗ ਕਰਕੇ ਮੈਂ ਸੰਗ ਕਹੀਏ ਚੰਗੀ ਤਰ੍ਹਾਂ ਭਲੀ ਪ੍ਰਕਾਰ ਤਪਦਾ ਹੋਇਆ ਹਾਂ ਅਬਤੀਕ ਹੁਣ ਤੱਕ ਭਾਵ ਮੈਂ ਚੰਗੀ ਤਰ੍ਹਾਂ ਤਪ ਰਿਹਾ ਹਾਂ, ਦੁਖੀ ਹੋ ਰਿਹਾ ਕਾਮ ਕ੍ਰੋਧ ਦੀ ਅੱਗ ਕਰਕੇ। ਅੱਗ ਦੇ ਬਾਹਰ ਵੀ ਮਾੜੀ ਅਤੇ ਅੱਗ ਦੇ ਅੰਦਰਲੀ ਵੀ ਮਾੜੀ ਹੁੰਦੀ। ਕਾਲ ਚੱਕਰ ਵੱਤ ਭਰਮਤ ਸਰਬਦਾ, ਅਤੇ ਜਿਹੜਾ ਕਾਲ ਸਮਾਂ ਆ ਉਹ ਚੱਕਰ ਦੇ ਵੱਤ ਕੀ ਵਾਂਗ ਭਾਵ ਗੋਲ ਪਹੀਏ ਵਾਂਗੂ ਸਰਬਦਾ ਕੀ ਸਦਾ ਹੀ ਭਰਮਦਾ ਫਿਰਦਾ ਹੈ, ਭਰਮਤ ਕਹੀਏ ਫਿਰਦਾ ਹੈ। ਸੀਤ ਉਸਨ ਬਪ ਧਰ ਵਖਿਆਤ, ਸਰੀਰ ਸੀਤ ਕੀ ਠੰਡ, ਉਸਨ ਕੀ ਗਰਮ, ਸਰਦੀ ਗਰਮੀ ਰੂਪ ਦੀ ਰੂਪੀ, ਇਹ ਸਰਦੀ ਦੀ ਤਾਂ ਗਰਮੀ ਹੈ ਨਾ, ਇਹ ਸਮਝ ਲਓ ਸਮਾਂ ਹੀ ਸਰਦੀ ਗਰਮੀ ਰੂਪ ਜਿਹੜਾ ਬਾਪ ਸਰੀਰ ਆ, ਉਸ ਦੇਹ ਨੂੰ ਸਰੀਰ ਨੂੰ ਧਾਰ ਕਰਕੇ ਵਖਿਆਤ ਕੇ ਪ੍ਰਗਟ ਹੀ ਵਰਤ ਰਿਹਾ ਹੈ। ਭਰਮਦਾ ਫਿਰਦਾ ਗੋਲ ਪਈਏ ਵਾਂਗ, ਭਾਵ ਕਦੀ ਠੰਡ ਆ ਜਾਂਦੀ ਅਤੇ ਕਦੀ ਗਰਮੀ ਆ ਜਾਂਦੀ, ਜਿਵੇਂ ਗੋਲ ਪਈਆ ਉਹਦੇ ਵੇਖੋ ਕੋਈ ਨਿਸ਼ਾਨ ਲੱਗਣਾ ਐਮ ਆਰ ਐਫ ਦਾ, ਉਹ ਘੁੰਮ ਘੁੰਮ ਕੇ ਐਮ ਆਰ ਐਫ ਵਾਰ ਵਾਰ ਉੱਥੇ ਕੀ ਆਈ ਜਾਂਦਾ ਉੱਥੇ ਕੀ ਆਈ ਜਾਂਦਾ, ਹੈ ਪਹੀਏ ਦਾ ਕੋਈ ਕਿਨਾਰਾ ਨਹੀਂ ਹੈ। ਇਸੇ ਤਰ੍ਹਾਂ ਜਿਹੜੀ ਠੰਡ ਅਤੇ ਗਰਮੀ ਆ, ਵੇਖੋ ਸਰਦੀ ਜਾਂਦੀ ਗਰਮੀ ਆਉਂਦੀ, ਸਰਦੀ ਗਰਮੀ ਆਉਂਦੀ ਸਰਦੀ ਜਾਂਦੀ, ਅਤੇ ਇਸ ਕਰਕੇ ਕਹਿ ਰਹੇ ਆ ਵੀ ਵੇਖੋ ਵੀ ਜੋ ਸਮਾਂ ਆ ਉਹ ਸਰਬ ਦਾ ਕਹੀਏ ਸਾਰੇ ਸਮਿਆਂ ਵਿੱਚ ਜਾਂ ਸਦਾ ਹੀ ਭਰਮਤ ਕਹੀਏ ਭਰਮ ਦਾ ਭਰਮ ਰਿਹਾ ਕਿਹਦੇ ਵਾਂਗ, ਚੱਕਰਵਾਤ ਪਹੀਏ ਵਾਂਗ। ਸੀਤ ਉਸਨ ਬਾਪ ਧਾਰ ਵਕਿਆਤ, ਕਦੀ ਸਿਆਲ ਆ ਜਾਂਦਾ ਕਦੀ ਉਸਨ ਕਹੀਏ ਗਰਮੀ ਆ ਜਾਂਦੀ ਹੈ, ਅਤੇ ਸਿਆਲ ਗਰਮੀ ਸਾਉਣ ਭਾਦੋ ਮਹੀਨੇ ਆਉਂਦੇ ਆ, ਮਹੀਨਿਆਂ ਵਿੱਚ ਛੇ ਰੁੱਤਾਂ ਆਉਂਦੀਆਂ, ਇਵੇਂ ਖੱਟ ਰੁੱਤ ਜਿਹੜੀ ਛੇ ਰੁੱਤਾਂ ਰੂਪ ਹੋ ਕੇ, ਛੇ ਰੁੱਤਾਂ ਰੂਪ ਹੀ ਮਾਨੋ ਸਰੀਰ ਧਾਰ ਕੇ ਬਾਬ ਕੇ ਸਰੀਰ ਧਾਰ ਕੇ ਪ੍ਰਗਟ ਹੀ ਸਮਾਂ ਆਪਣੀ ਚਾਲ ਚਲੀ ਜਾ ਰਿਹਾ, ਅਤੇ ਸਾਡੇ ਵਰਗੇ ਕੀ ਕਹਿੰਦੇ ਆ ਵੀ ਵੇਖੋ ਸਿਆਲ ਚਲਾ ਗਿਆ, ਸਿਆਲ ਬੀਤ ਗਿਆ, ਹੁਣ ਚੇਤ ਆ ਗਿਆ, ਚੇਤ ਬੀਤ ਗਿਆ, ਹੁਣ ਜੇਠ ਆ ਗਿਆ, ਵਿਸਾਖ ਆ ਗਿਆ, ਪਰ ਉਹ ਸਮਾਂ ਕਦੀ ਬੀਤਦਾ ਨਹੀਂ ਹੈ। ਸਮਾਂ ਨਾ ਬੀਤਿਓ ਹੋਂ ਹੀ ਬੀਤਿਓ, ਸਮਾਂ ਤਾਂ ਬੀਤਦਾ ਹੀ ਨਹੀਂ ਹੈ, ਠੀਕ ਨਹੀਂ? ਉਹ ਸਮਾਂ ਨਹੀਂ ਬੀਤਦਾ, ਉਹ ਸਮਾਂ ਨਹੀਂ ਬੀਤਦਾ, ਕਿਉਂਕਿ ਜਿਹੜਾ ਬੀਤ ਜਾਵੇ, ਖਤਮ ਹੋ ਜਾਵੇ, ਨਾਸ਼ ਹੋ ਜਾਵੇ ਨਾ, ਉਹਦੀ ਫਿਰ ਉਤਪਤੀ ਨਹੀਂ ਹੁੰਦੀ, ਅਤੇ ਜਿਵੇਂ ਉਮਰ ਲੰਘ ਜਾਵੇ ਫਿਰ ਥੋੜ੍ਹੀ ਮਿਲਦੀ ਆ। ਪਰ ਇਹ ਜਿਹੜੇ 6 ਰੁੱਤਾਂ ਆ, ਮਹੀਨੇ ਆ, ਗਰਮੀ ਸਰਦੀ ਆ, ਅਤੇ ਇਹ ਤਾਂ ਫਿਰ ਵੇਖੋ ਆ ਜਾਂਦੇ 6 ਮਹੀਨੇ ਬਾਅਦ, ਰੁੱਤਾਂ ਵਿੱਚ ਵਰਤੀ ਜਾਂਦਾ ਸਮਾਂ, ਇਸ ਕਰਕੇ ਸਮਾਂ ਨਹੀਂ ਬੀਤਦਾ। ਸਮਾਂ ਨਾ ਬੀਤੇ ਹੋਂ ਹੀ ਬੀਤੇ, ਸਮਾਂ ਤਾਂ ਬੀਤਿਆ ਕੋਈ ਨਹੀਂ, ਸਮਾਂ ਗੁਜ਼ਰਿਆ ਕੋਈ ਨਹੀਂ, ਅਸੀਂ ਹੋਂ ਗਈ, ਅਸੀਂ ਹੀ ਸਮਾਂ ਬੀਤ ਗਏ ਹਾਂ, ਅਸੀਂ ਹੀ ਗੁਜ਼ਰ ਗਏ ਹਾਂ। ਭਾਈ ਉਹ ਵਿਲੱਖਣ ਮਮ ਸੰਘਾਤ, ਮਮ ਕਹੀਏ ਮੇਰਾ, ਸੰਘਾਤ ਕੀ ਜੋ ਸਰੀਰ ਆ, ਉਹੀ ਸਗੋਂ ਵਿਲੱਖਣ ਹੋਰ ਦਾ ਹੋਰ ਭਾਇਓ ਕਹੀ ਹੋ ਗਿਆ, ਹੋਰ ਰੂਪ ਧਾਰਨ ਕਰ ਲਿਆ, ਅਤੇ ਵੱਖਰਾ ਕਿੱਥੇ ਬਚਪਨ 'ਚ ਸੁੰਦਰ, ਜਵਾਨੀ 'ਚ ਹੋਰ ਸੁੰਦਰ, ਅਤੇ ਬੁਢੇਪੇ 'ਚ ਹੋਰ ਭੈੜਾ ਕਰੂਪਾ ਜਿਹਾ ਹੋ ਜਾਂਦਾ ਸਰੀਰ। ਸੋ ਸਮਾਂ ਨਾ ਬੀਤਿਓ ਹੋਂ ਹੀ ਬੀਤਿਓ, ਸਮਾਂ ਨਹੀਂ ਬੀਤਿਆ ਗੁਜ਼ਰਿਆ, ਉਲਟਾ ਸਗੋਂ ਕਲਾ ਇਹ ਵਰਤੀ ਵੀ ਹੋਂ ਹੀ ਬੀਤਿਓ, ਮੈਂ ਹੀ ਹੋਂ ਕਹੀਏ ਮੈਂ ਹੀ ਜਾਸੀ ਹੀ ਬੀਤਿਓ ਗੁਜ਼ਰ ਗਏ ਹਾਂ। ਭਾਇਓ ਵਿਲੱਖਣ ਮਾਮ ਸੰਗਾਤ, ਅਤੇ ਮਾਮ ਸੰਗਾਤ ਮੇਰਾ ਜੋ ਸਰੀਰ ਉਹ ਵਿਲੱਖਣ ਹੋ ਗਿਆ, ਭਾਵ ਵੱਖਰਾ ਜਿਹਾ ਹੋਰ ਹੀ ਹੋ ਗਿਆ, ਵੀ ਕਾਲੇ ਕੇਸ ਜਿਹੜੇ ਆ ਬੜੇ ਸੁੰਦਰ ਲੱਗਦੇ ਸੀ ਉਹ ਚਿੱਟੇ ਹੋ ਗਏ, ਅੱਖਾਂ ਜਿਹੜੀਆਂ ਬਣਾ ਦੇਖਦੇ ਸੀ ਅੱਖਾਂ ਦੀ ਜੋਤ ਹੀ ਮੱਧਮ ਜੀ ਹੋ ਜਾਂਦੀ ਹੈ, ਹੱਥ ਬੜੇ ਜਿਹੜੇ ਤਾਕਤਵਰ ਹੁੰਦੇ ਉਹ ਕੰਬਣ ਲੱਗ ਪੈਂਦੇ, ਪੈਰ ਥੜਕਣ ਲੱਗ ਪੈਂਦੇ, ਨੈਨੋ ਨੀਰ ਬਹਿ ਤਨਖੀ ਨਾ ਪਏ ਕਿਸ ਦਵਾਨੀ, ਰੂਹ ਦਾ ਸ਼ਬਦ ਕਰਨ ਨਹੀਂ ਉਤਰਿਆ ਵਗਿਆ ਕਰੇ ਬਣਾ ਨਹੀਂ, ਉਹ ਹਾਲਤ ਹੋ ਗਈ ਆ। ਸਮਾਂ ਨਹੀਂ ਬੀਤਦਾ ਅਸੀਂ ਬੀਤ ਜਾਂਦੇ ਹਾਂ, ਇਸ ਤਰ੍ਹਾਂ ਸਰੀਰ ਵੀ ਕਹਿੰਦੇ ਵੀ ਵੇਖ ਲਓ ਮੇਰਾ ਵਿਖ ਲੱਖਣ ਹੀ ਹੋ ਗਿਆ ਵਾ, ਅਤੇ ਪ੍ਰਾਪਤੀ ਕੁਝ ਵੀ ਨਹੀਂ ਕੀਤੀ, ਸਗੋਂ ਤ੍ਰਿਸ਼ਨਾ ਜੀਰਨ ਭਈ ਨਾ ਅਬ ਲਓ। ਇੱਥੇ ਵਿਸ਼ਰਾਮ ਦੇਣਾ ਵਾ, ਕਈ ਪੜ੍ਹਦੇ ਤ੍ਰਿਸ਼ਨਾ ਜੀਰਨ ਭਈ ਨਾ ਅਬ ਲਓ, ਮੈਂ ਹੂੰ ਭਇਓ ਜਰੋ ਜਰ ਜਰੋ ਆਪ, ਇਹ ਅਰਥ ਵਾਸਤੇ ਇਹੀ ਸਹੀ ਹੈ ਵਿਸ਼ਰਾਮ, ਤ੍ਰਿਸ਼ਨਾ ਜੀਰਨ ਭਈ ਨਾ ਅਬ ਲਓ, ਵੀ ਮੇਰੇ ਮਨ ਵਿੱਚੋਂ ਜਿਹੜੀ ਤ੍ਰਿਸ਼ਨਾ ਸੀ ਨਾ ਪਦਾਰਥਾਂ ਦੀ, ਭੋਗਾਂ ਦੀ, ਪਦਾਰਥਾਂ ਦੀ ਇੱਛਾ, ਭੋਗਾਂ ਦੀ ਇੱਛਾ, ਮਾਇਆ ਦੀ ਇੱਛਾ, ਤ੍ਰਿਸ਼ਨਾ ਆਉਂਦੀ ਆ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਇੱਛਾ ਜੋੜਨ ਦੀ, ਭੋਗਾਂ ਦੀ ਇੱਛਾ, ਤਾਂ ਪਦਾਰਥ ਦੀ ਇੱਛਾ, ਇਸ ਤਰ੍ਹਾਂ ਜਿਹੜੀ ਤ੍ਰਿਸ਼ਨਾ ਕਹਿੰਦੇ ਉਹ ਮੇਰੇ ਮਨ ਵਿੱਚੋਂ, ਜਾਂ ਭੋਗਾਂ ਦੀ ਇੱਛਾ, ਪਦਾਰਥਾਂ ਦੀ ਇੱਛਾ, ਧਨ ਦੀ ਇੱਛਾ ਕਮਜ਼ੋਰ ਨਹੀਂ ਹੋਈ। ਜੀਰਨ ਦਾ ਅਰਥ ਹੁੰਦਾ ਬੁੱਢੀ ਜਾਂ ਕਮਜ਼ੋਰ, ਬੁੱਢੀ ਨਹੀਂ ਹੋਈ ਅਬਲੋ ਗਈ ਹੋਣ ਤੱਕ, ਅਤੇ ਕਮਜ਼ੋਰ ਨਹੀਂ ਹੋਈ ਹੋਣ ਤੱਕ, ਉਲਟਾ ਕੀ ਹੋਇਆ, ਮੈਂ ਹੂੰ ਭਇਓ ਜਰ ਜਰੋ ਆਪ, ਜਰ ਜਰੋ ਦਾ ਅਰਥ ਬੁੱਢਾ ਜਾਂ ਕਮਜ਼ੋਰ, ਸਗੋਂ ਮੈਂ ਆਪ ਹੀ ਮੈਂ ਹੂੰ, ਮੈਂ ਆਪ ਹੀ ਮੈਂ ਹੀ ਜਰ ਜਰੋ, ਮੈਂ ਹੀ ਹੋ ਗਿਆ ਜਰ ਜਰੋ ਬੁੱਢਾ ਆਪ। ਅਤੇ ਅਰਥ ਵਾਸਤੇ ਸਿੱਧਾ ਪੜ੍ਹਨਾ ਹੋਵੇ ਇੱਦਾਂ ਕਰੀਦਾ, ਅਰਥ ਸਿੱਧਾ ਲਾਉਣ ਵਾਸਤੇ ਉਹਦੇ 90 ਇੱਕ ਸਿੱਧਾ ਤੁਕ ਬਤਾਬ ਅਰਥ ਲਾਈਦਾ ਵੀ ਮੈਂ ਹੀ ਹੋ ਭਇਓ ਹੋ ਗਿਆ ਜਰ ਜਰੋ ਕਮਜ਼ੋਰ ਆਪ, ਅਤੇ 90 ਕਰਕੇ ਮੈਂ ਹੀ ਹੋ ਗਿਆ ਸਗੋਂ ਮੈਂ ਆਪ ਹੀ ਬੁੱਢਾ ਹੋ ਗਿਆ, ਭਇਓ ਦਾ ਅਰਥ ਹੋ ਗਿਆ, ਜਰ ਜਰੋ ਦਾ ਅਰਥ ਕਮਜ਼ੋਰ ਜਾਂ ਬੁੱਢਾ, ਆਪ ਦਾ ਅਰਥ ਆਪ, ਮੈਂ ਹੂੰ ਮੈਂ ਹੂੰ ਦਾ ਅਰਥ ਹੀ। ਬ੍ਰਿਧ ਭਇਓ ਦੁਰ ਬੁੱਧ ਗਈ ਨਹਿ ਮਮ, ਬ੍ਰਿਧ ਭਇਓ ਦੁਰ ਬੁੱਧ ਗਈ ਨਹਿ, ਅਤੇ ਹੋਰ ਵੇਖੋ ਕਹਿੰਦੇ ਵੀ ਮੈਂ ਬ੍ਰਿਧ ਭਇਓ, ਬ੍ਰਿਧ ਭਾਵ ਬੁੱਢੇ ਦਾ, ਬੁੱਢਾ ਦੇ ਭਇਓ ਹੋ ਗਿਆ, ਦੁਰ ਬੁੱਧ ਜਿਹੜੀ ਖੋਟੀ ਬੁੱਧੀ ਹੈ ਨਾ, ਦੁਰ ਮਤ ਆ, ਭੈੜੀ ਬੁੱਧੀ ਆ, ਉਹ ਨਹੀਂ ਮਨ ਵਿੱਚੋਂ ਗਈ ਹਜੇ ਤੱਕ, ਪਰ ਮੇਰੇ ਮਨ ਵਿੱਚ ਖੋਟੀ ਬੁੱਧੀ ਨਹੀਂ ਗਈ, ਇਹ ਜਾਂਦੀ ਨਹੀਂ, ਮਹਾਰਾਜ ਕਿਰਪਾ ਨਾਲ ਹੀ ਜਾਂਦੀ। ਬ੍ਰਿਧ ਭਇਓ ਬੁੱਢਾ ਹੋਇਓ ਹੋ ਗਿਆ, ਦੁਰਬੁੱਧ ਨੇ ਗਈ ਨਹਿ, ਅਤੇ ਦੁਰਬੁੱਧੀ ਖੋਟੀ ਬੁੱਧੀ ਨਹੀਂ ਗਈ। ਮਮ ਓਰਮੋ ਯਹਿ ਗੁਰ ਸੰਤਾਪ, ਮੇਰੇ ਹਿਰਦੇ ਦੇ ਮੋਹ ਕਹੀਏ ਵਿੱਚ ਯਹਿ ਕਹੀਏ ਇਹ ਗੱਲ ਦਾ, ਗੁਰ ਕਹੀਏ ਬੜਾ ਵੱਡਾ, ਗੁਰ ਦਾ ਅਰਥ ਵੱਡਾ, ਵੱਡਾ ਹੀ ਸੰਤਾਪ ਹੈ ਮੇਰੇ ਹਿਰਦੇ ਵਿੱਚ, ਇਹੋ ਹੀ ਇੱਕ ਬੜਾ ਭਾਰੀ ਸੰਤਾਪ ਆ ਭਲੀ ਪ੍ਰਕਾਰ, ਤਾਪ ਆ ਭਲੀ ਪ੍ਰਕਾਰ, ਦੁੱਖ ਆ ਗੁਰ ਕਹੀਏ ਵੱਡਾ। ਹਾਹਾ ਨਾ ਹਰ ਕੇ ਪਾਪ ਕਰੇ ਹਰ ਪਾਪ, ਇਹਦਾ ਵਿਸ਼ਰਾਮ ਇੱਥੇ ਸਹੀ ਰਹਿੰਦਾ। ਹਾਹਾ ਨਾ ਹਰ ਕੇ ਪਾਪ ਕਰੇ, ਠੀਕ ਹੈ, ਜਦ ਇੱਦਾਂ ਲਿਖਿਆ ਹਾਹਾ ਨਾ ਹਰ ਕੇ ਪਾਪ ਕਰੇ ਹਰ ਆਪ ਕਰੇ ਮੈਂ ਇਸ ਮਾਹੀ, ਮਾਤ੍ਰਿਕ ਛੰਦ ਦੀ ਇਸੇ ਇੱਥੇ ਲੱਗਦਾ ਵਿਸ਼ਰਾਮ। ਪਰ ਅਰਥ ਵਾਸ ਜਦੋਂ ਅਰਥ ਕਰਨਾ ਤਾਂ ਇੱਦਾਂ ਹੀ ਹੋਊਗਾ, ਹਾਹਾ ਨਾ ਹਰ ਕੇ ਪਾਪ ਕਰੇ, ਹਾਹਾ ਦਾ ਅਰਥ ਹੁੰਦਾ ਹਾਏ ਪਾਪ ਅਫਸੋਸ ਵਿੱਚ, ਹਾਏ ਕਿ ਮੈਂ ਹਰੀ ਦੇ ਚਰਨ ਨਹੀਂ ਫੜੇ, ਨਾ ਹਰ ਕੇ ਪਾ ਪਕੜੇ, ਪਾ ਦਾ ਅਰਥ ਪਾਉ ਚਰਨ, ਚਰਨ ਪਕੜੇ ਹਰ ਕਹੀਏ ਪਰਮੇਸ਼ਰ ਦੇ ਪਰਮਾਤਮਾ ਦੇ, ਜਾਂ ਜਿਵੇਂ ਉਹ ਸ਼ਿਵ ਜੀ ਦੇ ਉਪਾਸ਼ਕ ਸਨ ਜੋਗੀ ਜੀ ਭਰਤਰੀ ਜੀ, ਕਿਉਂਕਿ ਭਰਤਰੀ ਜੋਗੀ ਜੀ ਪਹਿਲਾਂ ਸਿੱਧ ਸਨ ਅਤੇ ਸਿੱਧ ਜੋਗੀ ਸ਼ਿਵ ਜੀ ਨੂੰ ਮੰਨਦੇ। ਨਾ ਹਰ ਕੇ ਹਰੀ ਦੇ ਜਾਂ ਪਰਮਾਤਮਾ ਦੇ ਪਾਪ ਪਾਓ ਚਰਨ ਨਹੀਂ ਪਕੜੇ, ਹਰ ਪਾਪ ਕਰੇ ਮੈਂ ਅਹਿਨ ਸਮਾਏ, ਸਗੋਂ ਕੀਤਾ ਕੀ ਆ ਵੀ ਹਰ ਪਾਪ, ਹਰ ਇੱਕ ਜਿਹੜਾ ਪਾਪ ਹੈ ਨਾ, ਹਰੇਕ ਪਾਪ ਹਰ ਦਰਦ ਹਰੇਕ ਪਾਪ, ਪਹਿਲੇ ਹਰ ਦੇ ਰਾਰੇ ਨੂੰ ਸਿਹਾਰੀ, ਦੂਜਾ ਹਾ ਹਰ ਹਾਰਾ ਮੁਕਦਾ ਹੀ ਆ, ਉਹਦੇ ਰਾਰੇ ਨੂੰ ਸਿਹਾਰੀ ਨਹੀਂ ਪਾਉਣੀ ਕੱਢ ਦੇਣੀ। ਹਰ ਪਾਪ ਆ ਹਰੇਕ ਪਾਪ ਕਰੇ ਮੈਂ, ਹਰੇਕ ਇੱਕ ਪਾਪ ਕਰੇ ਕਹੀਏ ਕਰਨ ਦੇ ਮੈਂ ਕਹੀਏ ਵਿੱਚ ਅਹਿਨ ਸਮਾਏ, ਰਾਤ ਦਿਨ ਦਿਨ ਰਾਤ ਵਿੱਚ ਹੀ ਗੁਜ਼ਰਿਆਂ ਲੱਗਾ ਰਿਹਾ। ਹਰ ਪਾਪ ਕਰੇ ਹਰੇਕ ਪਾਪ ਕਰੇ ਕੀਤਾ ਮੈਂ ਅਹਿਨ ਸਮਾਏ, ਰਾਤ ਦਿਨ ਦੇ ਵਿੱਚ ਪਾਪਾਂ ਵਿੱਚ ਕਸਰ ਕੋਈ ਨਹੀਂ ਛੱਡੀ, ਪਰਮਾਤਮਾ ਦੇ ਚਰਨ ਕੋਈ ਨਹੀਂ ਫੜੇ, ਇਸ ਤਰ੍ਹਾਂ ਮੈਂ ਬੜੀ ਭੁੱਲ ਗਲਤੀ ਕੀਤੀ ਆ, ਇਹ ਬੰਦੇ ਦੀ ਬੜੀ ਭੁੱਲ ਗਲਤੀ ਹੁੰਦੀ ਆ। ਸਵਈਆ ਫੂਲ ਨਿਬੰਧ ਸੁਗੰਧ ਰਹੱਸ ਕੋ, ਨਿਬੰਧ ਦਾ ਅਰਥ ਵੇਦ ਕਰਦੇ ਆ ਅਤੇ ਬੰਧ ਦਾ ਅਰਥ ਗ੍ਰੰਥ ਕਰਦੇ ਆ, ਅਤੇ ਉਹ ਗ੍ਰੰਥ ਕਿਹੜੇ ਧਾਰਮਿਕ ਗ੍ਰੰਥ ਹੀ ਆ, ਦੂਜੇ ਗ੍ਰੰਥ ਤਾਂ ਹੁੰਦੇ ਕੋਈ ਨਹੀਂ, ਗ੍ਰੰਥ ਦੇ ਹਮੇਸ਼ਾ ਧਾਰਮਿਕ ਹੀ ਹੁੰਦੇ, ਧਾਰਮਿਕ ਧਾਰਮਿਕ ਜਿਹੜੀ ਪੁਸਤਕ ਹੈ ਉਹਨੂੰ ਗ੍ਰੰਥ ਕਿਹਾ ਜਾਂਦਾ। ਜੋ ਧਾਰਮਿਕ ਗ੍ਰੰਥ ਹਨ, ਨਿਬੰਧ ਦਾ ਅਰਥ ਧਾਰਮਿਕ ਗ੍ਰੰਥ ਜਾਂ ਵੇਦ, ਜਾਂ ਜੋ ਵੇਦ ਹਨ ਜਾਂ ਜੋ ਧਾਰਮਿਕ ਗ੍ਰੰਥ ਹਨ, ਇਹ ਤਾਂ ਕਹਿੰਦੇ ਫੁੱਲ ਕਹੀਏ ਫੁੱਲ ਹਨ, ਫੁੱਲ ਨਿਬੰਧ, ਫੁੱਲ ਆ ਧਾਰਮਿਕ ਗ੍ਰੰਥ ਜਾਂ ਵੇਦ। ਸੁਗੰਧ ਰਹੱਸ ਕੋ, ਅਤੇ ਉਹਨਾਂ ਦਾ ਜਿਹੜਾ ਰਹੱਸ ਆ, ਰਹੱਸ ਗੁਪਤ ਭੇਦ ਤਾਤਪਰਜ, ਰਹੱਸ ਕਹੀਏ ਸਿਧਾਂਤ, ਰਹੱਸ ਕਹੀਏ ਤਾਤਪਰਜ, ਤੱਤ ਕਹੀ ਰਹੱਸ ਕਹੀਏ ਤੱਤ, ਰਹੱਸ ਕਹੀਏ ਗੁਪਤ ਭੇਦ, ਰਹੱਸ ਸੁਗੰਧ ਰਹੱਸ ਕੋ, ਭਾਵ ਫਿਰ ਉਹਨਾਂ ਧਾਰਮਿਕ ਗ੍ਰੰਥਾਂ ਦਾ ਜਿਹੜਾ ਰਹੱਸ ਸਿਧਾਂਤ ਆ, ਤਾਤਪਰਜ ਆ, ਗੁਪਤ ਭੇਦ ਆ, ਤੱਤ ਆ, ਇਹ ਧਾਰਮਿਕ ਗ੍ਰੰਥਾਂ ਰੂਪ ਫੁੱਲਾਂ ਦੀ ਜਿਹੜੀ ਆ ਸੁਗੰਧ, ਸੁਗੰਧ ਆ, ਸੁਗੰਧੀ ਆ। ਧਾਰਤ ਜੋ ਸਭ ਸਵਾਥ ਮਸ਼ੀਨ ਨੂੰ, ਜੋ ਕਹੀਏ ਜਿਹੜਾ ਜਿਹੜਾ ਪੁਰਸ਼ ਇਹਨਾਂ ਧਾਰਮਿਕ ਗ੍ਰੰਥਾਂ ਜਾਂ ਵੇਦਾਂ ਦੇ ਰਹੱਸ ਨੂੰ, ਸਿਧਾਂਤ ਨੂੰ ਧਾਰਤ ਧਾਰਦਾ ਵਾ ਹਿਰਦੇ ਦੇ ਵਿੱਚ, ਹਿਰਦੇ ਵਿੱਚ ਹੀ ਧਾਰਨਾ ਹੁੰਦਾ ਨਾ, ਜੋ ਹਿਰਦੇ ਵਿੱਚ ਧਾਰਦਾ, ਦਿਮਾਗ ਵਿੱਚ ਲਿਆਉਂਦਾ, ਵਿਚਾਰ ਕਰਦਾ, ਉਹ ਸਭ ਸਵਾਤਮ ਯਚੀਨ ਨੂੰ, ਸਭ ਕਹੀਏ ਉਹ ਸਭ ਤਰ੍ਹਾਂ ਕਰਕੇ ਜਾਂ ਸਾਰੇ ਗਿਆਨਾਂ ਦਾ ਜੋ ਮਹਾਨ ਗਿਆਨ ਹੈ ਉਹ ਕੀ ਸਵੈ ਆਤਮ, ਸੱਸਾ ਵਾ ਸਵੈ, ਅਤੇ ਕੰਨਾਂ ਵਿੱਚ ਨਿਕਲ ਗਿਆ ਐਡ ਤਾਂ ਬਣ ਗਿਆ ਆਤਮ, ਭਾਵ ਉਹ ਸਵੈ ਆਤਮ, ਉਹ ਸਭ ਤਰ੍ਹਾਂ ਕਰਕੇ ਆਪਣੇ ਆਤਮਾ ਨੂੰ ਚੀਨੋ ਕਹੀਏ ਪਛਾਣ ਲੈਂਦਾ, ਚੀਨੋ ਕਹੀਏ ਜਾਣ ਲੈਂਦਾ ਹੈ, ਅਤੇ ਉਹਨੇ ਹੀ ਚੀਨੋ ਕਹੀਏ ਜਾਣਿਆ ਅਤੇ ਉਹਨੇ ਹੀ ਪਛਾਣਿਆ, ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਜੋ ਫੁੱਲ ਰੂਪ ਆ, ਰਹੱਸ ਜੋ ਸੁਗੰਧੀ ਰੂਪ ਹੈ, ਅਤੇ ਸੁਗੰਧੀ ਨੂੰ ਜੋ ਧਾਰਨ ਕਰਦਾ ਉਹਨੇ ਆਪਣੇ ਆਤਮਾ ਨੂੰ ਜਾਣਿਆ। ਸਵੈ ਦਾ ਅਰਥ ਇਹ ਹੁੰਦਾ ਆਪ, ਅਤੇ ਆਤਮ ਦਾ ਅਰਥ ਵੀ ਆਪ, ਭਾਵ ਆਪਣੇ ਆਪ ਨੂੰ ਉਹਨੇ ਜਾਣਿਆ। ਅਤੇ ਧਨ ਯਾ ਬਿਦ ਰਾਜਿਤ ਜੋ, ਫਿਰ ਕਹਿੰਦੇ ਤੇ ਕਹੀਏ ਉਹ ਉਹ ਪੁਰਸ਼ ਧਨ ਧਨਤਾ ਯੋਗ ਧਨ ਹੈ, ਯਾ ਬਿਦ ਰਾਜਿਤ ਜੋ, या वेद राजत या वेद या कहिए इस वेद की तरह इस तरह या इस तरीके नाल जो ग्रंथा के सिद्धांत को जान के ते संसार विच राजद कहिए विराजदा है राजद का अर्थ विराजदा सजदा आ भव बंधन ब्रिद कियो जिस कीने फिर वो फल की लेंदा भी इस फल का सदका जिस कही जिस करके उन्हां ऐसे ज्ञानी पुरशां ने भव बंधन जिहड़े संसार के बंधन हैं ब्रिद कही वधे हुए बहुते संसार के बहुते बंधन जां वधे हुए बंधन आ उन्हां नूं कीने कही कमजोर कीने के नाश कीने के खत्म कियो कीता है जड़े वो धन पुरश है जोड़ा अपने आत्मा जान लेंदे तो इस तरह संसार में राज सजदे आ इस तरह सजदे आ शरीर में रेंदे हो संसार भाव बंधन ब्रिध कियो जिस कीने के जिसने संसार के बंधन जोड़े बड़े ब्रिध बहुते वधे हुए उन्होंने कीनो कहिए कमजोर नाश कियो कीता है कर लिया है वो धनता योग है साठ ते सत वार पठे साठ इतने पाठ हैगा मैं साठ ते सत वार पठे इतने मैं पाठ ला लियो कोलों मैं कहते साठ कई मूर्ख ने ते कई जड़े ओ की ग्रंथ मैं मूर्ख ने वो जड़े ग्रंथ हाँ सत वार कही सत वार सत पाल सौ सत दार हजार भी ला लो सौ भी ला लो हजार वार सौ वार पठे पढ़े है पठे दार्थ पढ़े हैं नै स्वा तुम चीन भयो मद पीनो ते की कीता पर स्वय आत्म अपने आप नू स्वय अपने आत्मा नू अपने आप नू चीन चीन कहिए जानिया नहीं नै स्वा तुम चीन अपने आत्म नू जाने तो कोई है नहीं इतने स्वय आत्म चीनो पाठ कई ने किया पर चीन चीनो पाठ नहीं है चीन पाठ ही है असल वेच के भयो मद पीनो पाठ है क्योंकि कई चाल वास्ते कर लेंगे नै स्व आत्म चीनो भयो मद पीनो पर नै स्व आत्म चीन मुख पाठ मनिया चीनो चीन पाठ का अर्थ एको ही होना पर स्वय नै स्वय आत्म चीन नहीं अपने आत्म जाणिया चीन कही जाणिया नहीं कह नहीं है सदा तू कि अपने आप अपने आत्म नहीं जाणिया है भयो मद पीनो सगों तो कहते मद हंकार ही पीनो करड़ा भयो होया है भाव आत्मा जाने क्यों नहीं सगों तो कहते मेरा जिहड़ा हंकार आइयो पीनो कही जोरावर करड़ा सख्त होया भाव वध्या पढ़ के हंकार ही वध्या भी मैं इन्नी बार ग्रंथ अध्ययन किया तो वो रहस तात परज सिद्धांत गोत भेद तो कोई लिया ही नहीं असल में तो यह करना चाहिए सी कि अपने आत्मा जाने जाता अपने आप की विचार की जाती अजक वैसे भी इदा ही है पढ़ते तो अपने दूसरों वास्ते अपने वास्ते तो पढ़ते ही कोई नहीं हाँ नर के तन सब में तन नो पढ़नी मोह पाठिया हा नर के तन मोह बस कह हा नर के तन मोह बस मैं इदा पाठ है हाद अर्थ हाए हाए मैं कही मैं मनुख के शरीर में वस करके नर के तन मोह नर कही मनुख के तन मोह कही शरीर में मनुख के शरीर में वस करके मैं नर के दस दस नर के बसबे को पराक्रम कीनो करना तो यही चाहिए सी भी गुर सेवा तो भगत कमाई तब हे मानस देही पाई भई प्रागत मानुख देहरिया गोबिंद मिल गई तेरी बरिया उल्टा की किया नरके बसबे को पराक्रम कीनो नरक दे विच बसबे को बसन नू नरक दे विच बसन नू पराक्रम किए उदम किया बाल किया विषय भोग भोगे इदा ही कर दे देही तो कहदे वास्ते मिली लोग पैसा कमा कमा के तगड़े हो रहे साढ़े वर्ग जो कोई परमात्मा मिलन की गल करता जोड़न की गल करता जोड़ना तो रब नहीं आ चलो दुनियावी तौर पर जो कोई प्रचार आ ਲੋਕ ਤਾਂ ਸੁਣ ਸੁਣ ਕੇ ਉਹਨੂੰ ਭੱਜਦੇ ਆ, ਜਾਨਾਂ ਛਡਾਉਂਦੇ, ਪਰ ਕਿੰਨਾ ਵੀ ਤੇਰਾ ਜਾਨ ਛਡਾਉਣੀ ਹੈ। ਆਖਿਰਕਾਰ ਤਾਂ ਪਰਮਾਤਮਾ ਨੇ ਗੁੱਚੀ ਤੋਂ ਫੜ ਕੇ ਤਾਂ ਧੂਣਾ ਹੀ ਧੂਣਾ, ਘਸੀਟਣਾ ਹੀ ਹੈ, ਵੀ ਸੁਣਦਾ ਕੋਈ ਤੂੰ ਹੈ ਨਹੀਂ ਸੀ, ਹੋਰ ਹੀ ਜ਼ਿੰਦਗੀ ਮਾਣਦਾ ਫਿਰਦਾ ਸੀ। ਕਬੇਤ ਬ੍ਰਹਮ ਗਿਆਨ ਕੇ ਵਿਵੇਕੀ ਵਿਮਲ ਮਨੀ ਖਜਾਂਗੀ। ਜੋ ਪੁਰਸ਼, ਜੋ ਮਨੁੱਖ, ਜੋ ਆਦਮੀ, ਜੋ ਨਰ ਬ੍ਰਹਮ ਗਿਆਨ ਦੇ ਵਿਵੇਕੀ ਆ, ਗਿਆਨੀ ਆ, ਵਿਵੇਕੀ ਦੱਸ ਦਿੰਦਾ ਗਿਆਨੀ ਜਾਂ ਵਿਚਾਰੀ, ਬ੍ਰਹਮ ਗਿਆਨ ਦੇ ਜੋ ਵਿਚਾਰੀ ਆ, ਬ੍ਰਹਮ ਗਿਆਨ ਦੇ ਜੋ ਵਿਵੇਕੀ ਕਹੀਏ ਵਿਚਾਰ ਵਾਲੇ ਆ, ਵਿਮਲ ਮਨੀਖਾ ਜਾਂ ਕਿ ਜਾਂ ਕਿ ਫਿਰ ਜਿਨ੍ਹਾਂ ਦੀ, ਜਾਂ ਦਾ ਅਰਥ ਹੈ ਨਾ ਬਿੰਦੀ ਲੱਗੀ ਫਿਰ ਹੋ ਜੂਗਾ ਜਿਨ੍ਹਾਂ ਦੀ, ਜਾਂ ਦਾ ਅਰਥ ਜਿਨ੍ਹਾਂ ਕੀ ਦੱਸਦੀ, ਜਿਨ੍ਹਾਂ ਦੀ ਮਨੀਖਾ ਕਹੀਏ ਬੁੱਧੀ, ਫਿਰ ਵਿਸ਼ੇਸ਼ ਕਰਕੇ ਇਹ ਮਲ ਤੋਂ ਰਹਿਤ ਆ, ਭਾਵ ਵਿਮਲ ਉੱਜਲ ਆ, ਮੈਲ ਤੋਂ ਰਹਿਤ ਆ, ਖੋਟੀ ਵਾਸ਼ਨਾ ਰੂਪੀ ਜਿਹੜੀ ਮੈਲ ਇਸ ਤੋਂ ਰਹਿਤ ਆ। ਆਹੋ ਦੁਹ ਕਿਰਿਆ ਤਾਈਂ ਪਾਇਓ ਦਰਵ ਤਿਆਗੇ ਹੈ। ਆਹੋ ਦਾ ਅਰਥ ਇਸ ਲਾਉਣਾ ਆਸ਼ਚਰਜ, ਅਤੇ ਆਹੋ ਦਾ ਅਰਥ ਵੇਖੋ ਹੁੰਦਾ ਹਾਏ, ਹਾਏ ਅਫਸੋਸ ਦਾ ਵੀ ਵਾਚ ਗਿਆ, ਆਹੋ ਦਾ ਅਰਥ ਹਾਏ ਵੀ, ਆਹੋ ਦਾ ਅਰਥ ਆਸ਼ਚਰਜ ਵੀ, ਅਤੇ ਆਹੋ ਦਾ ਅਰਥ ਹੇ ਵੀ ਹੁੰਦਾ ਜੀ। ਵੇਖ ਲਓ ਤਿੰਨ ਅਰਥ ਹੁੰਦੇ, ਹੋਰ ਵੀ ਹੋ ਸਕਦੇ। ਆਹੋ ਦਾ ਅਰਥ ਆਹੋ ਆਸ਼ਚਰਜ ਹੈ, ਬੜਾ ਵੱਡਾ। ਦੁਹ ਕਿਰਿਆ ਤਾਈਂ, ਦੋ ਕਿਰਿਆ ਭਾਵ ਖੋਟੀ ਕਿਰਿਆ ਅਤੇ ਕਠਿਨ ਕਿਰਿਆ, ਔਖਾ ਕੰਮ, ਔਖੇ ਕਿਰਿਆ ਦਾ ਅਰਥ ਕਰਮ ਹੁੰਦਾ ਨਾ, ਕਰਮ ਜਾਂ ਕੰਮ, ਔਖੇ ਕੰਮ। ਆਹੋ ਦਾ ਅਰਥ ਆਸ਼ਚਰਜ ਆ ਕਿ ਉਹਨਾਂ ਨੇ ਜਿਨ੍ਹਾਂ ਦੀ ਮਤਲਬ ਜਿਹੜੇ ਬ੍ਰਹਮ ਗਿਆਨ ਦੇ ਵਿਚਾਰ ਕਰਨ ਵਾਲੇ, ਜਿਨ੍ਹਾਂ ਦੀ ਜਲ ਬਿਰਤੀ ਆ, ਬੁੱਧੀ ਆ, ਆਹੋ ਵੱਡਾ ਆਸ਼ਚਰਜ ਆ ਵੀ ਦੋ ਕਿਰਿਆ ਤਾਹੀਂ, ਆਹੋ ਖੋਟੀ ਕਿਰਿਆ, ਦੋ ਦਾ ਅਰਥ, ਅਤੇ ਦੋ ਦਾ ਅਰਥ ਖੋਟਾ ਵੀ ਹੁੰਦਾ ਵਾ, ਅਤੇ ਦੋ ਦਾ ਅਰਥ ਹੁੰਦਾ ਕਠਿਨ ਵੀ ਹੁੰਦਾ, ਔਖਾ ਹੁੰਦਾ। ਇੱਥੇ ਅਰਥ ਲੱਗੂਗਾ ਔਖਾ, ਔਖੀ ਕਿਰਿਆ, ਔਖਾ ਕੰਮ, ਔਖੇ ਔਖੇ ਕੰਮ, ਔਖੇ ਕਰਮਾਂ ਕਰਕੇ, ਤਾਂ ਹੀ ਦਾ ਅਰਥ ਕਰਕੇ, ਔਖੇ ਕਰਮਾਂ ਕਰਕੇ ਪਾਇਓ ਦਰਬ ਤਿਆਗੇ ਹੈ। ਕਰਮਾਂ ਕਰਕੇ ਜੋ ਪਾਇਆ, ਪ੍ਰਾਪਤ ਕੀਤਾ ਹੋਇਆ ਦਰਬ ਧਾਨਿਆ, ਉਹ ਤਿਆਗਿਆ ਹੈ, ਤਿਆਗ ਦਿੱਤਾ ਹੈ ਉਹਨਾਂ ਮਹਾਂਪੁਰਸ਼ਾਂ ਨੇ, ਜਿਹੜਾ ਵੀ ਦੋ ਕਿਰਿਆ ਔਖੇ ਕੰਮ ਕਰਕੇ, ਔਖੇ ਕੰਮ ਕਰਨ ਦੀ ਤਾਂ ਹੀ ਪਾਇਆ ਸੀ ਨਾ ਪੈਸਾ, ਉਹ ਤਿਆਗੇ ਹੈ, ਤਿਆਗ ਦਿੱਤਾ ਹੈ। ਭੋਜਨ ਕੀ ਰਾਸ ਕੋ ਆਵਾਸ ਧਨ ਦੇ ਉਦਾਸ, ਭੋਜਨ ਕੀ ਰਾਸ ਕੋ ਅਵਾ, ਭੋਜਨ ਕੇ ਰਾਸ ਕੋ ਆਵਾਸ ਧਨ ਦੇ ਉਦਾਸ। ਇੱਥੇ ਵਿਸ਼ਰਾਮ ਸਹੀ ਲੱਗਦਾ ਬੇਤ ਦਾ, ਭੋਗਨ ਕੀ ਰਾਸ ਕੋ ਆਵਾਸ ਧਨ, ਭੋਗਨ ਕੀ ਰਾਸ ਕੋ ਆਵਾਸ ਧਨ ਦੇ ਉਦਾਸ, ਭੋਗਨ ਕੀ ਰਾਸ ਕੋ ਆਵਾਸ ਧਨ ਦੇ ਉਦਾਸ। ਇੱਥੇ ਵਿਸ਼ਰਾਮ ਠੀਕ ਆ, ਕਈਆਂ ਨੇ ਜਾ ਤੇ ਲਾਇਆ ਅਰਥ ਵਾਸਤੇ ਤਾਂ ਇੱਥੇ ਸਹੀ ਰਹਿੰਦਾ। ਉਹਨਾਂ ਮਹਾਂਪੁਰਸ਼ਾਂ ਦੀ ਬਹਾਦਰੀ ਦੱਸਦੇ ਆ ਕਿ ਜੋ ਧਨ, ਵੇਖੋ ਭੋਜਨ ਕੀ ਰਾਸ, ਭੋਜਨ ਭੋਗਜਨ ਦੀ ਰਾਸ ਪੂੰਜੀ, ਹਾਂਜੀ, ਜੋ ਸਾਰੇ ਭੋਜਨ ਸਮੱਗਰੀ ਦੀ ਪੂੰਜੀ ਦਾ ਇਹ ਧਨ ਘਰ ਹੀ ਆ, ਆਵਾਸ ਕਹੀਏ ਘਰ ਹੀ ਆ। ਭੋਜਨ ਕੀ ਰਾਸ ਕੋ, ਭੋਜਨ ਦੀ ਪੂੰਜੀ ਦਾ ਜੋ ਆਵਾਸ ਤਾਂ ਘਰ ਹੀ ਆ, ਧਨ ਅਤੇ ਉਦਾਸ, ਅਤੇ ਕਹੀਏ ਉਸ ਧਨ ਤੋਂ ਉਹ ਮਹਾਂਪੁਰਸ਼ ਉਦਾਸ ਉਪਰਾਮ ਰਹਿੰਦੇ ਹਨ। ਜਾਂ ਤਾਂ ਭੋਗੋਂ ਅਤੇ ਨਿਰਾਸਾ ਆਤਮਾ ਨਿਰਾਗੇ ਹੈ, ਆਤਮਾ ਨੂੰ ਰਾਗੇ ਹੈ, ਅਤੇ ਆਤਮਾ ਦੇ ਵਿੱਚ ਜਿਹੜਾ ਕਰਨਾ ਨਾ ਉਹ ਬਾਂਝਣਾ ਐੜਾ, ਅਤੇ ਅਨਰਾਗੇ ਹਨ, ਆਤਮ ਅਨਰਾਗੇ ਹੈ, ਸੰਧੀ ਗਨ ਕਰਕੇ ਅਰਥ ਵਾਸਤੇ ਉੱਦਾਂ ਪਾਠ, ਆਤਮਾ ਨੂੰ ਰਾਗੇ ਹੈ, ਇੱਦਾਂ ਹੀ ਪੜ੍ਹਨਾ। ਅਤੇ ਉਦਾਸ, ਉਹ ਉਸ ਧਨ ਤੋਂ ਉਦਾਸ ਰਹਿੰਦੇ ਹੈ ਜੋ ਸਾਰੇ ਭੋਜਨ ਖਾਣ ਪੀਣ ਦੀ ਪਦਾਰਥਾਂ ਦੀ ਸਮੱਗਰੀ ਦਾ ਘਰ ਹੀ ਹੈ ਧਨ। ਅਤੇ ਜਾ ਤੇ, ਜਾ ਦੇ ਕਹੀਏ ਜਿਸ ਕਰਕੇ, ਜਾ ਦਾ ਅਰਥ ਜਿਸ, ਤੇ ਦਾ ਅਰਥ ਕਰਕੇ ਕਈ ਵਾਰ ਦੱਸ ਚੁੱਕੇ, ਜਿਸ ਕਰਕੇ ਭੋਗੋਂ ਦੇ ਨਿਰਾਸਾ, ਭੋਗਾਂ ਦੀ ਜਿਹੜੀ ਆਸ ਆ ਉਹ ਤੋਂ ਨਿਰਆਸ ਰਹਿੰਦੇ ਆ, ਭੋਗਾਂ ਦੀ ਆਸ ਤੋਂ ਰਹਿਤ ਹਨ, ਕੇਵਲ ਆਤਮਾ ਦੇ ਅਨੁਰਾਗੀ ਕੇ ਪ੍ਰੇਮੀ ਪਿਆਰੇ ਰਹਿੰਦੇ ਹੈ। ਆਦਮੈਨ ਪ੍ਰਾਪਤ ਅਪ੍ਰਾਪਤ ਇਹ ਦਾਨੀ ਵੇਤ ਅਤੇ ਉਹ ਕੀ ਵਿਚਾਰਦੇ ਆ ਕਿ ਜੋ ਧਨ ਵੇਖੋ ਮੈਂ ਕਿ ਮੈਨੂੰ ਆਦਿ ਪਹਿਲੇ ਸਮੇਂ ਵਿੱਚ ਵੀ ਪ੍ਰਾਪਤ ਨਾ ਪ੍ਰਾਪਤ ਨਹੀਂ ਪ੍ਰਾਪਤ ਸੀ ਜੋ ਧਨ ਮੈਨੂੰ ਪਹਿਲੇ ਸਮੇਂ ਵਿੱਚ ਵੀ ਪ੍ਰਾਪਤ ਨਹੀਂ ਸੀ ਅਤੇ ਅਪ੍ਰਾਪਤ ਇਹ ਦਾਨੀ ਵੇਤ ਪ੍ਰਾਪਤੀ ਤੋਂ ਰਹਿਤ ਭਾਵ ਇਹ ਦਾਨੀ ਕਹੀਏ ਇਸ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਮੌਜੂਦਾ ਸਮੇਂ ਵਿੱਚ ਇਸ ਸਮੇਂ ਵਿੱਚ ਵੀ ਅਪ੍ਰਾਪਤੀ ਆ ਪਾਪ ਪ੍ਰਾਪਤ ਨਹੀਂ ਹੈ ਅਤੇ ਵੇਤ ਦਾ ਅਰਥ ਲਾਉਣਾ ਧਨ ਆਦਮੈ ਨਾ ਪ੍ਰਾਪਤ ਜੋ ਵੀ ਮੁੱਢ ਵਿੱਚ ਪ੍ਰਾਪਤ ਨਹੀਂ ਸੀ ਅਤੇ ਆਪ ਪ੍ਰਾਪਤ ਇਦਾਨੀ ਵਿੱਤ ਵਿੱਤ ਕਹੀਏ ਧਨ ਜਿਹੜਾ ਇਦਾਨੀ ਇਸ ਸਮੇਂ ਵਿੱਚ ਵੀ ਪ੍ਰਾਪਤ ਆ ਕਹੀਏ ਨਹੀਂ ਹੈ ਠੀਕ ਆ ਦ੍ਰਿੜ ਨਾ ਪ੍ਰਤੀਤ ਹਮ ਆਗੇ ਕਛ ਪਾ ਗਏ ਹੈ ਇਸ ਤਰ੍ਹਾਂ ਦੀ ਵਿਚਾਰ ਕਰਦੇ ਆ ਵੀ ਦ੍ਰਿੜ ਨਾ ਪ੍ਰਤੀਤ ਪੱਕਾ ਨਹੀਂ ਪ੍ਰਤੀਤ ਕਹੀਏ ਭਰੋਸਾ ਹਮ ਕਹੀਏ ਸਾਨੂੰ ਕਿ ਆਗੇ ਕਛ ਪਾ ਗਏ ਆਗੇ ਵੀ ਕਛ ਪਾ ਗਏ ਕਹੀਏ ਪ੍ਰਾਪਤ ਹੈ ਜਾਂ ਹੋਵੇਗਾ ਇਸ ਤਰ੍ਹਾਂ ਉਹ ਤਿਆਗ ਕਰਦੇ ਆ ਜਾਂ ਇੱਦਾਂ ਮੰਨ ਲਓ ਵੀ ਉਹ ਧਨ ਨੂੰ ਛੱਡ ਦਿੰਦੇ ਆ ਅਤੇ ਭਰਥਰੀ ਜੀ ਆਪਣੇ ਆਪ ਨੂੰ ਕਹਿ ਰਹੇ ਵੇ ਆ ਕਹਿ ਵੀ ਆਦਮੀ ਦਾ ਪ੍ਰਾਪਤ ਹੈ ਮਨਾ ਜੋ ਧਨ ਮੈਨੂੰ ਪਹਿਲਾਂ ਵੀ ਪ੍ਰਾਪਤ ਨਹੀਂ ਹੋਇਆ ਵੀ ਹੋ ਕੇ ਵੀ ਨਹੀਂ ਪ੍ਰਾਪਤ ਹੋਇਆ ਆ ਪ੍ਰਾਪਤ ਇਦਾਨੀ ਵਿੱਤ ਅਤੇ ਧਨ ਫਿਰ ਇਸ ਸਮੇਂ ਵਿੱਚ ਵੀ ਪ੍ਰਾਪਤ ਨਹੀਂ ਹੈ ਮੌਜੂਦਾ ਸਮੇਂ ਵਿੱਚ ਦ੍ਰਿੜ ਨਾ ਪ੍ਰਤੀਤ ਪੱਕੀ ਕੋਈ ਪ੍ਰਤੀਤ ਭਰੋਸਾ ਨਹੀਂ ਹੈ ਕਿ ਹਮ ਆਗੇ ਕੁਛ ਪਾ ਗਏ ਹੈਗੇ ਅਸੀਂ ਅੱਗੇ ਕੁਛ ਪਾ ਕੇ ਕੋਈ ਪ੍ਰਾਪਤ ਕਰਾਂਗੇ ਜਾਂ ਅੱਗੇ ਪ੍ਰਾਪਤ ਹੋਊਗਾ ਇੱਛਾ ਮਾਤਰ ਧਨ ਕੇ ਇਕੱਤਰ ਕੋ ਨਾ ਤਿਆਗ ਸਕੇ ਕੇਵਲ ਮਾਤਰ ਕੇ ਕੇਵਲ ਇੱਛਾ ਰੂਪ ਜੋ ਧਨ ਦੇ ਇਕੱਤਰ ਇਕੱਠਾ ਕੀਤਾ ਹੋਇਆ ਸੀ ਨਾ ਤਿਆਗ ਸਕੇ ਅਸੀਂ ਉਸਨੂੰ ਵੀ ਤਿਆਗ ਨਹੀਂ ਸਕੇ ਹਾਂ ਵਹੀ ਵੱਡ ਭਾਗ ਇਸੇ ਕਰਕੇ ਉਹੀ ਵੱਡ ਭਾਗ ਵਡਭਾਗੀ ਆ ਸੰਤ ਮਹਾਤਮਾ ਜਿਨ੍ਹਾਂ ਨੇ ਪਾ ਕੇ ਵੀ ਅਤੇ ਤਿਆਗ ਦਿੱਤਾ ਵਾ ਅਤੇ ਅਸੀਂ ਤਾਂ ਕੇਵਲ ਧਨ ਦੀ ਇੱਛਾ ਹੀ ਕਰਦੇ ਰਹਿੰਦੇ ਹਾਂ ਕੇਵਲ ਇੱਛਾ ਮਾਤਰ ਹੀ ਧਨ ਨੂੰ ਪ੍ਰਾਪਤ ਕਰਦੇ ਇੱਧਰੋਂ ਵੀ ਹੋ ਜੇ ਇੱਧਰੋਂ ਵੀ ਹੋ ਜੇ ਅਤੇ ਹੋਇਆ ਵੀ ਕੁਝ ਨਹੀਂ ਆ ਅਤੇ ਨਾ ਤਿਆਗ ਸਕੇ ਫਿਰ ਵੀ ਤਿਆਗ ਛੱਡ ਨਹੀਂ ਸਕਦੇ ਵਹੀ ਵੱਡ ਭਾਗ ਉਹ ਸੰਤ ਦੇ ਵੱਡ ਭਾਗ ਹੀ ਜਿਨ੍ਹਾਂ ਨੇ ਪਾ ਕੇ ਵੀ ਛੱਡ ਦਿੱਤਾ ਮਾਰੇ ਭਾਗ ਭਾਗੇ ਹਾਂ ਕਹਿੰਦੇ ਸਾਡੇ ਤਾਂ ਉਹ ਗੱਲ ਹੋਈ ਵੀ ਸਾਡੇ ਜਿਹੜੇ ਭਾਗ ਆ ਹਮਾਰੇ ਸਾਡੇ ਭਾਗ ਭਾਗੇ ਹੈ ਉਹ ਭਾਗ ਹੀ ਗਏ ਨਾ ਅਸੀਂ ਹੋ ਗਏ ਵੀ ਜਿਹੜੇ ਛੱਡ ਨਹੀਂ ਸਕਦੇ ਇੱਛਾ ਕਰਨ ਵਾਲੇ ਇੱਛਾ ਮਾਤਰ ਇਕੱਠਾ ਕਰਨ ਵਾਲੀ ਇੱਛਾ ਵਿੱਚ ਹੀ ਮਿਲਿਆ ਮਿਲਿਆ ਕੁਝ ਵੀ ਨਹੀਂ ਹੈ ਨਾ ਪਹਿਲਾਂ ਨਾ ਹੁਣ ਅੱਗੇ ਵੀ ਕੋਈ ਭਰੋਸਾ ਨਹੀਂ ਹੈ ਅਤੇ ਇੱਛਾ ਕਰੀ ਜਾਂਦੇ ਹਾਂ ਕਿ ਇੱਛਾ ਵਾਲੇ ਹੋ ਕੇ ਵੀ ਛੱਡ ਨਹੀਂ ਰਹੇ ਵੇਖੋ ਅਤੇ ਉਹ ਧੰਨ ਆ ਜਿਨ੍ਹਾਂ ਨੇ ਪਾ ਕੇ ਛੱਡ ਦਿੱਤਾ ਆ ਮਾਰੇ ਭਾਗ ਭਾਗੇ ਹਾਂ ਸਾਡੇ ਤਾਂ ਕਹਿੰਦੇ ਭਾਗ ਭਾਗ ਗਏ ਗਈਏ ਭੱਜ ਹੀ ਗਏ ਨਾਸ ਹੀ ਹੋ ਗਏ ਆ ਜਿਨ੍ਹਾਂ ਦੀ ਇਹ ਮਾੜੀ ਬਿਰਤੀ ਹੋਈ ਪਈ ਆ ਅਤੇ ਇੱਛਾ ਬਸ ਕੇਵਲ ਇੱਛਾ ਹੀ ਕਰਦੇ ਹਾਂ ਅਤੇ ਉਹ ਵੀ ਇੱਛਾ ਵੀ ਪੂਰੀ ਨਹੀਂ ਹੁੰਦੀ ਅਤੇ ਫਿਰ ਵੀ ਛੱਡ ਨਹੀਂ ਸਕਦੇ ਇਸ ਕਰਕੇ ਸਾਡੇ ਤਾਂ ਭਾਗ ਕਹਿੰਦੇ ਜਿਹੜੇ ਭਾਗ ਆ ਨਾ ਉਹ ਭਾਗੇ ਹੈ ਭੱਜ ਹੀ ਗਏ ਮਤਲਬ ਜਿਹੜੇ ਇੱਛਾ ਵਾਲੇ ਪੁਰਸ਼ ਆ ਉਹਦੇ ਅਭਾਗੇ ਲੋਕ ਆ ਕਿਉਂਕਿ ਜਿਹੜੇ ਅਸੀਂ ਸੰਕਲਪ ਵੀ ਕਰੀ ਜਾਂਦੇ ਹਾਂ ਅਤੇ ਤੁਹਾਨੂੰ ਛੱਡਦੇ ਨਹੀਂ ਹਾਂ ਵੀ ਜਾਂ ਇੱਦਾਂ ਵੀ ਅਰਥ ਲੱਗ ਜਾਂਦਾ ਵੀ ਇੱਛਾ ਮਾਤ ਤੁਹਾਨੂੰ ਕੋਈ ਕਤਰ ਕੋ ਨਾ ਤਿਆਗ ਸਕੇ ਵੀ ਇਹੋ ਜਿਹੇ ਆ ਵੀ ਜਿਹੜਾ ਧਨ ਪ੍ਰਾਪਤੀ ਨਹੀਂ ਹੋਇਆ ਅਤੇ ਇੱਛਾ ਮਨ ਦੀ ਜਿਹੜੀ ਧਨ ਦੀ ਇੱਛਾ ਇਕੱਠੇ ਕਰਨ ਦੀ ਉਹ ਵੀ ਜਿਹੜੀ ਐਵੇਂ ਕਿਤੇ ਸੰਕਲਪ ਵੀ ਨਹੀਂ ਛੱਡ ਸਕਦੇ ਤਿਆਗ ਹੀ ਨਹੀਂ ਸਕਦੇ ਵਹੀ ਵੱਡ ਭਾਗ ਵਹੀ ਵੱਡ ਭਾਗ ਏ ਵੱਡ ਭਾਗ ਪਾਠ ਸ਼ੁੱਧ ਪਾਠ ਦਾ ਇੱਦਾਂ ਹੀ ਬਣਦਾ ਵਹੀ ਵੱਡ ਭਾਗ ਏ ਹੈ ਉਹੀ ਵੱਡ ਭਾਗ ਏ ਆ ਕੌਣ ਸੰਤ ਮਹਾਤਮਾ ਵਹੀ ਵੱਡ ਭਾਗ ਏ ਹੈ ਇੱਦਾਂ ਪਾਠ ਕਰ ਲਿਓ ਵਹੀ ਵੱਡ ਭਾਗ ਏ ਹੈ ਉਹੀ ਸੰਤ ਮਹਾਤਮਾ ਵੱਡ ਭਾਗ ਗਏ ਹਨ, ਹਮਾਰੇ ਭਾਗ ਭਾਗੇ ਹਨ, ਸਾਡੇ ਦੇ ਜਿਹੜੇ ਭਾਗ ਆ ਉਹਦੇ ਭਾਜੀ ਗਏ, ਨਾਸੀ ਹੋ ਗਏ ਅਤੇ ਅਸੀਂ ਅਭਾਗੇ ਹੀ ਹਾਂ। ਅਨੰਗ ਸ਼ੇਖਰ ਛੰਦ ਅੱਗੇ ਅਨੰਗ ਸ਼ੇਖਰ ਛੰਦ ਉਚਾਰਦੇ ਆ ਅਤੇ ਹੋਰ ਆਪਣੀ ਹਾਲਤ ਦੱਸਦੇ ਆ। ਜਾਚ ਜਾਚ ਕੇ ਆਹਾਰ ਨਾਹੀਂ ਸੋ ਪੇ ਸਵਾਦ ਵਾਰ, ਕੀ ਦੱਸਦੇ ਕੀ ਹਾਲਤ ਲੋਕਾਂ ਦੇ ਘਰਾਂ ਤੋਂ, ਕੋਈ ਮੰਗਣਾ ਉੱਥੇ ਹੁੰਦਾ ਨਾ, ਲੋਕਾਂ ਦੇ ਘਰਾਂ ਤੋਂ ਜਾਚ ਜਾਚ ਕਹੀਏ ਮੰਗ ਮੰਗ ਕੇ ਆਹਾਰ ਜਿਹੜਾ ਆ ਭੋਜਨ ਆ ਉਹ ਖਾਧਾ ਅਤੇ ਉਹ ਕਿਹੋ ਜਿਹਾ, ਨਾ ਹੀ ਸੋ ਪੇ ਸਵਾਦ ਵਾਰ, ਨਾ ਹੀ ਕਹੇ ਨਹੀਂ ਹੈ ਸੋ ਪੇ ਕੇ ਉਹ ਪੀ, ਸੋ ਦਾ ਅਰਥ ਉਹ ਪੇ ਦਾ ਅਰਥ ਪੀ, ਉਹ ਵੀ ਸਵਾਦ ਵਾਲਾ ਨਹੀਂ। ਮੰਗ ਮੰਗ ਕੇ ਲੋਕਾਂ ਘਰੋਂ ਭੋਜਨ ਖਾਂਦਾ, ਜਾਚ ਜਾਚ ਕੇ, ਜਾਚ ਜਾਚ ਕੇ ਜਾਚਕ ਬਣ ਕੇ, ਮੰਗਤੇ ਬਣ ਕੇ, ਮੰਗ ਮੰਗ ਕੇ ਖਾਧਾ ਭੋਜਨ, ਅਤੇ ਨਾ ਹੀ ਸੋ ਪੇ ਸਵਾਦ ਵਾਰ, ਨਾ ਹੀ ਕੇ ਨਹੀਂ ਹੈ ਉਹ ਵੀ ਸਵਾਦ ਵਾਲਾ। ਲਾਭ ਹੋਤ ਇੱਕ ਵਾਰ ਭੁੱਖ ਤਾਪ ਕੋ ਅਵਾਰ, ਅੱਠਾਂ ਪੈਰਾਂ ਵਿੱਚ ਜੇ ਕਿਤੇ ਕਹਿੰਦੇ ਵੀ ਇੱਕ ਵਾਰ ਲਾਭ ਹੋਤ ਹੁੰਦਾ ਹੀ, ਭਾਵ ਪ੍ਰਾਪਤ ਹੁੰਦਾ ਹੀ, ਜੇ ਇੱਕ ਵੇਲੇ ਖਾਣ ਨੂੰ ਮਿਲਦਾ ਹੀ, ਅਤੇ ਭੁੱਖ ਤਾਪ ਕੋ ਅਵਾਰ, ਜਿਹੜਾ ਭੁੱਖ ਦੇ ਤਾਪ ਸੀ, ਭੁੱਖ ਦਾ ਤਾਪ ਸੀ, ਕੋ ਦਾ ਅਰਥ ਦਾਰ ਹੋਣਾ, ਭੁੱਖ ਕੋ ਤਾਪ ਅਵਾਰ ਅਰਥ ਵਾਸਤੇ, ਭੁੱਖ ਦਾ ਜਿਹੜਾ ਤਾਪ ਸੀ ਅਵਾਰ ਕਹੀਏ ਉਹ ਵੀ ਵਰਜਿਆ ਨਾ ਜਾਂਦਾ, ਭਾਵ ਰੋਕਿਆ ਨਾ ਜਾਂਦਾ, ਅਵਾਰ ਦਾ ਅਰਥ ਦੂਰ ਨਹੀਂ ਹੁੰਦਾ। ਭੁੱਖ ਤਾਪ ਕੋ ਨਿਵਾਰ, ਅਵਾਰ ਦਾ ਅਰਥ ਹੁੰਦਾ ਵਰਜਿਆ ਨਹੀਂ ਹੁੰਦਾ, ਵਰਜਿਆ ਨਾ ਗਿਆ, ਰੋਕਿਆ ਨਾ ਗਿਆ, ਅਤੇ ਉਹ ਭੁੱਖ ਦਾ ਤਾਪ ਜਿਹੜਾ ਨਿਵਿਰਤ ਨਹੀਂ ਸੀ ਹੁੰਦਾ, ਦੂਰ ਨਹੀਂ ਸੀ ਹੁੰਦਾ, ਇਹੋ ਜਿਹੀ ਹਾਲਤ ਹੋਈ ਪਈ ਸੀ। ਜੇ ਅੱਠਾਂ ਪੈਰਾਂ ਜੇ ਖਾਣ ਨੂੰ ਵੇਲੇ ਮਿਲ ਹੀ ਜਾਂਦਾ ਤਾਂ ਉੱਥੋਂ ਵੀ ਕਹਿੰਦੇ ਭੁੱਖ ਦਾ ਤਾਪ ਦਾ ਜਿਹੜਾ ਆਵਾਰ ਵਰਜਿਆ ਨਾ ਜਾਂਦਾ, ਪਰ ਰੋਕਿਆ ਨਾ ਜਾਂਦਾ, ਸਗੋਂ ਭੁੱਖ ਦਾ ਜਿਹੜਾ ਤਾਪ ਆ ਆਵਾਰ ਕਹੀਏ ਨਿਕੰਮਾ, ਉਹ ਸਗੋਂ ਸਤਾਉਂਦਾ ਸੀ। ਆਵਾਰ ਦਾ ਅਰਥ ਨਿਕੰਮਾ ਵੀ ਹੁੰਦਾ, ਅਤੇ ਆਵਾਰ ਦਾ ਅਰਥ ਵਰਜਿਆ ਨਾ ਗਿਆ, ਰੋਕਿਆ ਨਾ ਗਿਆ, ਆਵਾਰ ਦਾ ਅਰਥ ਦੂਰ ਨਹੀਂ ਹੁੰਦਾ ਸੀ। ਸੈਨ ਭੂਮ ਪੈ ਬਨੋ ਨਾ ਸਾਕ ਸੈਨ ਕੋ ਗਨੋ, ਹੋਰ ਦੱਸਦੇ ਹਾਂ ਕਿ ਸੈਨ ਭੂਮ ਪੈ ਬਨੋ, ਅਤੇ ਇੱਦਾਂ ਦਾ ਆਪਣਾ ਜਿਹੜਾ ਉਹ ਸੁਭਾਅ ਬਣਾਇਆ ਸੀ ਕਿ ਸੈਨ ਭੂਮ ਪੈ ਬਨੋ, ਜਿਹੜਾ ਸੋਹਣਾ ਸੀ ਨਾ ਉਹ ਭੂਮ ਪੈ ਬਨੋ, ਭੂਮ ਕਹੀਏ ਧਰਤੀ ਪ੍ਰਥਵੀ ਦੇ ਉੱਪਰ ਹੀ, ਬਨੋ ਕਹੀਏ ਬਣਿਆ ਹੋਇਆ ਸੀ, ਸੈਨ ਵੀ ਧਰ ਸੋਹਣਾ ਵੀ ਧਰਤੀ 'ਤੇ ਪੈ ਕੇ ਉੱਪਰ ਬਨੋ ਬਣਿਆ ਹੋਇਆ ਸੀ, ਨਾ ਸਾਕ ਸੈਨ ਅਤੇ ਨਾ ਹੀ ਕਿਸੇ ਸਾਥ ਮੇਰੀ ਸ਼ਨਾਖਤ ਹੀ ਆ, ਨਾ ਕੋਈ ਸਾਕ ਸੈਨ ਸੱਜਣ ਸੈਨ ਹੀ ਉੱਥੇ ਕੋ ਗਾਨੋ, ਇਹਦਾ ਅਰਥ ਇੱਦਾਂ ਇਹਦਾ ਵਿਸ਼ਰਾਮ ਲਾਉਣਾ, ਸੈਨ ਭੂਮ ਪੈ ਬਨੋ ਨਾ ਸਾਕ ਸੈਨ ਕੋ ਗਾਨੋ, ਮੇਰਾ ਕਹਿੰਦੇ ਨਾ ਤਾਂ ਕੋਈ ਜਿਹੜਾ ਸਾਕ ਸੱਜਣ ਸਹਿਣ ਹੀ ਸੀ ਅਤੇ ਨਾ ਹੀ ਕੋਈ ਮੈਨੂੰ ਜਾਣਦਾ ਹੀ ਸੀ। ਗਣੋ ਕਹੀਏ ਸਹਿਣ ਦਾ ਸੋਣਾ, ਪਰ ਸੋਣਾ ਧਰਤੀ ਉੱਪਰ ਨਾ ਸਾਕ ਸਹਿਣ ਕੋ ਗਣੋ, ਅਤੇ ਸਾਕ ਸੱਜਣ ਸਹਿਣ ਇਹ ਵੀ ਕਹਿੰਦੇ ਨਹੀਂ ਸੀ ਮੇਰਾ ਕਿਸੇ ਨਾਲ, ਨਹੀਂ ਨਾ ਨਾ ਸੈਕ ਸੈਨ ਕੋ ਗਨੋ, ਨਾ ਮੈਂ ਗਨੋ ਕੋਈ ਗਿਣਦਾ ਸੀ ਸਾਕ ਸੱਜਣ ਨੂੰ, ਆਹ ਮੇਰਾ ਕੋਈ ਸਾਥੀ ਵੀ ਨਹੀਂ ਸੀ ਸਾਕ ਸੈਨ ਸੱਜਣ ਸੈਨ। ਬਾਬਾ ਕਹਿੰਦਾ ਸਾਕ ਕੋਈ ਸਾਕ ਸੈਨ ਹੈ, ਸਾਕ ਸੈਨ ਸ਼ਬਦ ਇਕੱਠਾ ਜਿਹਾ ਹੀ ਆ, ਸਾਕ ਸੈਨ ਪਹਿਲੇ ਅਰਥ ਦਾ ਪਹਿਲਾ ਹੈਗਾ ਸੈਨ ਭੂਮ ਪੈ ਬਨੋ, ਸੈਨ ਪਾ ਸੋਣਾ ਭੂ ਧਰਤੀ ਉੱਪਰ ਬਣਿਆ, ਨਾ ਸਾਕ ਸੈਨ ਕੋ ਗਨੋ, ਅਤੇ ਨਾ ਹੀ ਕਹਿੰਦੇ ਸਾਕ ਸੱਜਣ ਸੀ ਮੇਰਾ ਕੋਈ, ਜਿਸ ਨੂੰ ਨਾ ਸੱਜਣ ਸੈਣ ਸੱਜਣ ਸੈਣਾ ਨੂੰ ਗਣੋ ਕੋਈ ਗਿਣਦਾ ਸੀ, ਭਾਅ ਮੇਰਾ ਕੋਈ ਸਾਕ ਸੈਣ ਵੀ ਨਹੀਂ ਸੀ। ਸਰੀਰ ਮਾਤਰ ਭੁੱਖ ਨੂੰ ਨਾ ਜੋਬ ਨੂੰ ਸਫੈਦਵਰ। ਕੇਵਲ ਸਰੀਰ ਕੋ ਸਰੀਰ ਮਾਤਰ ਮਾਤਰ ਦਾ ਅਰਥ ਕੇਵਲ ਕੇਵਲ ਸਰੀਰ ਨੂੰ ਭੁੱਖ ਨੂੰ ਕਹੀਏ ਭਰਨਾ, ਭੁੱਖ ਨੂੰ ਦਾ ਅਰਥ ਹੁੰਦਾ ਵਾ ਭਰਨਾ, ਕੇਵਲ ਸਰੀਰ ਦੀ ਸਰੀਰ ਨੂੰ ਭਰਨਾ ਜਾਂ ਸਰੀਰ ਦੀ ਹੀ ਪਾਲਣਾ ਮਸਾਂ ਮਸਾਂ ਹੁੰਦੀ ਹੈ, ਨਾ ਜੋਬ ਨੂੰ ਨਾ ਜਿਹੜੀ ਜਵਾਨੀ ਹੈ ਉਹ ਰਹੀ ਪਾ, ਜਵਾਨੀ ਦਾ ਵੇਲਾ ਵੀ ਗੁਜ਼ਰ ਚੁੱਕਾ ਸੀ। ਸਫੈਦ ਵਾਰ ਅਤੇ ਵਾਰ ਕੇ ਵਾਲ ਵੀ ਸਫੈਦ ਕੀ ਚਿੱਟੇ ਹੋ ਗਏ, ਆ ਬੁਢੇਪੇ ਕਰਕੇ ਵਾਲ ਵੀ ਸਫੈਦ ਹੋ ਗਏ। ਖੀਨ ਚੀਰ ਗੋਦਰੀ ਅਨੇਕ ਲੀਰ ਸੋਂ ਕਰੀ, ਇੱਦਾਂ ਆਇਆ ਵਿਸ਼ਰਾਮ ਇੱਥੇ। ਖੀਨ ਚੀਰ ਗੋਦਰੀ ਅਨੇਕ ਲੀਰ ਸੋਂ ਕਰੀ, ਕਰੀ ਉਜਾਰ ਚੌਂਪਰੀ ਅਧੈਨ ਗ੍ਰੰਥ ਵਾਰ ਵਾਰ। ਠੀਕ ਹੈ ਜੀ। ਸਰੀਰ ਮਾਤਰ ਕੇਵਲ ਭੁੱਖ ਨੂੰ ਭਰਨਾ ਮਸਾਂ ਮਸਾਂ ਹੀ, ਨਾ ਜੋਬਣੋ ਨਾ ਜਵਾਨੀ, ਰਹੀ ਜਵਾਨੀ ਵੀ ਗੁਜ਼ਰ ਚੁੱਕੀ ਹੈ, ਸਫੈਦ ਵਾਰ ਚਿੱਟੇ ਵਾਲ ਵੀ ਜਿਹੜੇ ਆ ਉਹ ਵੀ ਹੋ ਗਏ ਆ। ਕੇਸ ਵੀ ਭਾਈ ਕਿਸੇ ਦੁੱਧ ਵਾਣੀ ਵੀ ਹੋ ਗਏ, ਸਫੈਦ ਅਰਥ ਚਿੱਟੇ ਵਾਰ ਦਾ ਅਰਥ ਵਾਲ। ਖੀਨ ਚੀਰ ਗੋਦਰੀ, ਖੀਨ ਅਰਥ ਹੁੰਦਾ ਕਮਜ਼ੋਰ ਦਾ, ਪਾਟੇ ਦਾ, ਚੀਰ ਨਾਮ ਕੱਪੜੇ ਦਾ ਅਤੇ ਗੋਦੜੀ ਨਾਮ ਗੋਦੜੀ ਦਾ। ਪਾਟੇ ਖੀਨ ਪਾਟੇ ਹੋਏ ਜਿਹੜਾ ਚੀਰ ਕੱਪੜਾ ਵਾ, ਪਾਟੇ ਕੱਪੜੇ ਦੀ ਗੋਦੜੀ ਹੈ ਇੱਕ ਅਨੇਕ ਲੀਰ ਸੋਂ, ਜਿਹੜੀ ਅਨੇਕਾਂ ਲੀਰਾਂ ਦੇ ਨਾਲ ਕਰੀ ਕਹੀਏ ਕੀਤੀ ਹੋਈ ਬਣਾਈ ਹੋਈ, ਭਾਵ ਅਨੇਕਾਂ ਲੀਰਾਂ ਇਕੱਠੀਆਂ ਕਰਕੇ ਬਣਾਈ ਹੋਈ ਹੈ। ਅਤੇ ਕਰੀ ਉਜਾਰ ਝੌਂਪਰੀ, ਅਤੇ ਉਜਾਰ ਉਜਾਰ ਨਾਮ ਜੰਗਲ ਦਾ ਹੁੰਦਾ, ਸੁੰਨੀ ਜਗ੍ਹਾ ਦਾ, ਅਤੇ ਰਹਿਣ ਵਾਸਤੇ ਉਜਾੜ ਵਿੱਚ ਝੌਂਪੜੀ ਕਰੀ ਕੀ ਬਣਾਈ ਹੋਈ ਹੈ, ਅਧਿਐਨ ਗ੍ਰੰਥ ਵਾਰ ਵਾਰ। ਅਤੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਅਧਿਐਨ ਆ, ਪੜ੍ਹਨਾ ਆ, ਵਿਚਾਰਨਾ, ਉਹ ਵਾਰ ਵਾਰ ਮੁੜ ਮੁੜ ਕੇ ਕੀਤਾ, ਵਾਰ ਵਾਰ ਮੁੜ ਮੁੜ ਕੇ ਪੜ੍ਹਿਆ। ਹਾਏ ਹਾਏ ਭੋਗ ਚਾਹੇ ਨਾਹੇ ਮੈਂ ਤਾਂ ਜੇ ਅਜੇ, ਕਹਿੰਦੇ ਇੰਨਾ ਕੁਝ ਕਰ ਲਿਆ ਵੇਖ ਲਓ, ਹਾਏ ਕਹੀਏ ਅਫਸੋਸ, ਹਾਏ ਅਧਾਰ ਹਾਏ ਹਾਏ ਦਾ ਅਰਥ ਹਾਏ, ਭਾਵ ਹਾਏ ਅਫਸੋਸ, ਹਾਏ ਅਫਸੋਸ। ਭੋਗ ਚਾਹੇ ਭੋਗਾਂ ਦੀ ਜਿਹੜੀ ਚਾਹਨਾ ਇੱਛਾ ਆ, ਉਹਨਾਂ ਨੂੰ ਨਹੀਂ ਮੈਂ ਤਜੇ ਕਹੀਏ ਤਜੇ ਛੱਡ ਸਕਿਆ, ਅਜੇ ਕਹੀਏ ਅਜੇ ਤੱਕ। ਭੋਗਾਂ ਦੀ ਇੱਛਾ ਨੂੰ ਅਜੇ ਵੀ ਛੱਡਿਆ ਨਹੀਂ ਹੈ, ਇਹੋ ਜਿਹੀ ਤਾਕ ਲੱਗੀ, ਇੰਨਾ ਕੁਝ ਕਰ ਲਿਆ, ਸੰਨਿਆਸੀ ਬਣ ਗਏ, ਤਿਆਗੀ ਬਣ ਗਏ, ਜੰਗਲਾਂ ਧੱਕੇ ਖਾਧੇ, ਗ੍ਰੰਥਾਂ ਨੂੰ ਪੜ੍ਹ ਲਿਆ, ਹਾਏ ਹਾਏ ਹੇ ਮਨੁੱਖ। ਮਤਲਬ ਸਾਨੂੰ ਦੱਸ ਰਹੇ ਆ, ਸਾਡੀ ਇਹੋ ਜਿਹੀ ਹਾਲਤ ਹੈ ਨਾ ਅੱਜ ਕੱਲ੍ਹ ਵਿਦਵਾਨ ਲੋਕਾਂ ਦੀ, ਇਹੋ ਜਿਹੀ ਹਾਲਤ ਹੀ ਹੈ, ਉਹ ਸਾਰਾ ਪ੍ਰਮਾਣ ਬਣ ਰਹੇ ਆ ਵੀ ਹਾਏ 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 ਅਫਸੋਸ ਅਫਸੋਸ, ਭੋਗਾਂ ਦੀ ਇੱਛਾ ਨਹੀਂ ਮੈਂ ਹਜੇ ਅਜੇ ਤੱਕ ਛੱਡੀ, ਤਜੇ ਕਈ ਛੱਡੀ। ਮੋਰ ਚਿੱਤ ਬੈਲ ਕੋ ਸਵਾਰ, ਬੈਲ ਕੇ ਸਵਾਰ, ਹੇ ਬਲਦ ਉੱਤੇ ਸਵਾਰੀ ਕਰਨ ਵਾਲੀ ਸ਼ਿਵ ਜੀ, ਬੈਲ ਕੇ ਸਵਾਰ। ਬੈਲ ਕੇ ਸਵਾਰ, ਬੈਲ ਭਾਵ ਬਲਦ ਦੇ ਸਵਾਰ, ਸਵਾਰ ਕੀ ਸਵਾਰੀ ਕਰਨ ਵਾਲੇ ਭਾਵ ਸ਼ਿਵ ਜੀ, ਅਤੇ ਬੈਲ ਕੋ ਸਵਾਰ ਬਲਦ ਨੂੰ ਸਵਾਰ, ਕਿਹਨੂੰ ਚਿੱਤ ਨੂੰ, ਮੋਰ ਚਿੱਤ ਮੇਰੇ ਚਿੱਤ ਨੂੰ, ਮੋਰ ਚਿੱਤ ਬੈਲ ਕੋ ਸਵਾਰ। ਕਹਿੰਦੇ ਮੇਰੇ ਜਿਹੜਾ ਚਿੱਤ ਆ ਉਸ ਚਿੱਤ ਰੂਪੀ ਬੈਲ ਬਲਦ ਨੂੰ ਸਵਾਰ, ਕਿਹਨੂੰ ਕਹਿ ਰਿਹਾ ਬੈਲ ਕੇ ਸਵਾਰ, ਹੇ ਬਲਦ ਦੇ ਸਵਾਰ ਕਹੀਏ ਸਵਾਰੀ ਕਰਨ ਵਾਲੇ ਭਾਵ ਸ਼ਿਵ ਜੀ, ਬੈਲ ਕੇ ਸਵਾਰ ਦਾ ਅਰਥ ਲਾਉਣਾ ਸ਼ਿਵ ਜੀ, ਆਪ ਬਲਦ 'ਤੇ ਜੋ ਸਵਾਰ ਰਹਿੰਦੇ ਸ਼ਿਵ ਜੀ, ਨੰਦੀ ਬੈਲਦ 'ਤੇ ਰਹਿੰਦੇ ਨਾ ਸ਼ਿਵ ਜੀ ਜੀ। ਕਹਿੰਦੇ ਮੋਰ ਚਿੱਤ ਮੇਰੇ ਚਿੱਤ ਮੇਰੇ ਮਨ ਨੂੰ, ਮੇਰੇ ਮਨ ਰੂਪੀ ਬੈਲ ਨੂੰ ਸਵਾਰ, ਸਵਾਰ ਦੇ ਸੁਧਾਰ ਲੈ, ਇਹਨੂੰ ਇਹ ਹਟਦਾ ਹੀ ਨਹੀਂ, ਇੱਛਾ ਕਰਨੋਂ ਚਾਹਨਾ ਕਰਨੋਂ ਕਿੱਡੀ ਦੀ ਮਾੜੀ ਹਾਲਤ ਹੋਈ ਪਈ ਆ, ਕਿਹੜੇ ਕੰਮਾਂ 'ਚ ਮਿਲਾ ਗਿਆ ਹਾਂ। ਡੋਰਾ ਆਲੰਗ ਭਰਤ ਵੈਰਾਗ ਕੋ, ਭਰਤਰੀ ਜੋਗੀ ਜੀ ਜਿਹਦਾ ਲਿਖਿਆ ਹੋਇਆ ਜੋ ਵੈਰਾਗ ਸ਼ਤ ਗ੍ਰੰਥ ਆ, ਉਸ ਵੈਰਾਗ ਸ਼ਤ ਗ੍ਰੰਥ ਦਾ ਅਲੰਗ ਇਹ ਪੂਰਾ ਹੋਇਆ ਕਿ ਭਾਵੇਂ ਦੂਸਰਾ ਦੇ ਅਧਿਆਏ ਦੂਸਰਾ ਅਧਿਆਏ ਹੋਇਆ ਹੈ, ਅਲੰਕ ਇਹ ਪੂਰਾ ਭਾਵ ਭਰਥਰ ਹਰੀ ਜੀ ਦੇ ਬਣਾਏ ਹੋਏ ਵਿਰਾਕ ਸ਼ਤਕ ਦਾ ਦੂਜਾ ਅਧਿਆਏ ਇੱਥੇ ਪੂਰਾ ਹੋਇਆ। ਅਲੰਗ ਦਾ ਅਰਥ ਪੂਰਾ ਹੋਇਆ, ਸਮਾਪਤ ਹੋਇਆ, ਪੂਰਨ ਹੋਇਆ। ਨਿੰਦਿਓ ਪੂਪ ਸਵਾਬ ਕੋ, ਪੂਪ ਕਹੀਏ ਰਾਜੇ ਭਰਥਰੀ ਜੀ ਨੇ, ਭਰਥਰੀ ਹਰੀ ਜੀ ਨੇ, ਸਵਾਬ ਸਵਾਬ ਦਾ ਅਰਥ ਸਵੈ ਕੰਨਾਂ 'ਚ ਨਿਕਲ ਗਿਆ, ਆੜਾ ਬਣ ਗਿਆ ਆਪ ਸਵੈ ਆਪ ਆਪਣੇ ਆਪ। ਪਾਰਥਰ ਹਰੀ ਜੀ ਨੇ, ਰਾਜੇ ਜੀ ਨੇ ਆਪਣੇ ਆਪ ਨੂੰ ਨਿੰਦਿਆ ਹੈ। ਕਿਉਂ? ਕਲਿਆਣ ਅਰ ਸਵਭਾਅ, ਜੋ ਕਲਿਆਣ ਕਲਿਆਣ ਨਾਲ ਜਿਹੜਾ ਨੰਨੇ ਕੰਨਾਂ ਨੰਨੇ ਕੰਨਾਂ ਨਾ ਉਹਦੇ ਵਿੱਚ ਬਣਨਾ ਐੜਾ ਬਣਨਾ ਕਲਿਆਣ ਅਰ ਭਾਵ ਮੁਕਤੀ ਦਾ ਵੈਰੀ, ਮੁਕਤੀ ਦਾ ਵੈਰੀ ਜੋ ਸੁਭਾਏ ਇੱਥੇ ਪਾਠ ਨੇ ਸੱਸੇ ਪੈ ਵਾਜਾ ਪਾਈ ਫਿਰਦੇ ਸੁਭਾਏ ਪਾਠ ਜਾਂ ਸਵੈਭਾਏ ਇੱਦਾਂ ਉਚਾਰਨ ਹੋਊਗਾ। ਜੋ ਮੁਕਤੀ ਦਾ ਵੈਰੀ ਆ, ਜੋ ਮੁਕਤੀ ਦਾ ਦੁਸ਼ਮਣ ਰੂਪ ਖੋਟਾ ਸੁਭਾਅ ਆ, ਉਸ ਸੁਭਾਅ ਨੂੰ ਭੂਪ ਰਾਜੇ ਨੇ ਨਿੰਦਿਆ ਹੈ। ਭਾਵ ਰਾਜੇ ਨੇ ਆਪਣੇ ਆਪ ਦੇ ਖੋਟੇ ਸੁਭਾਅ, ਜੋ ਮੁਕਤੀ ਦਾ ਵੈਰੀ, ਉਸਨੂੰ ਨਿੰਦਿਆ ਹੈ। ਕਿਉਂਕਿ ਖੋਟਾ ਸੁਭਾਅ, ਜੋ ਮਨ ਦਾ ਮਾੜਾ ਸੁਭਾਅ ਵਾ, ਬੁੱਧੀ ਦਾ ਮਾੜਾ ਸੁਭਾਅ, ਜੋ ਚਿੱਤ ਦਾ ਮਾੜਾ ਸੁਭਾਅ, ਉਹਦੇ ਕਰਕੇ ਮੁਕਤੀ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ, ਇੱਛਾ ਨਹੀਂ ਮਰਦੀ ਹੈ। ਨਿੰਦਿਓ ਭੂਪ ਸੁਭਾਅ ਸਵਾਪ ਕੋ, ਸੁਭਾਵ ਕੋ। ਭਾਵ ਆਪਣੇ ਆਪ ਨੂੰ ਰਾਜ ਨੇ ਨਿੰਦਿਆ, ਕਲਿਆਣ ਨਾਲ ਸੁਭਾਏ, ਜੋ ਸੁਭਾਅ ਕਹਿੰਦੇ ਮੁਕਤੀ ਦਾ ਵੈਰੀ ਆ, ਉਸ ਸੁਭਾਅ ਨੂੰ ਉਹਨਾਂ ਨੇ ਨਿੰਦਿਆ। ਇਹ ਤਾਂ ਦੂਜਾ ਅਧਿਆਏ, ਇਹ ਤਾਂ ਕਹੀਏ ਇੱਥੇ ਦੂਜਾ ਅਧਿਆਏ, ਇਹ ਤਾਂ ਕਹੀਏ ਸਮਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲੰਗ ਭਰਤ ਵੈਰਾਗ ਕੋ ਭਇਓ ਦੂਸਰੋ ਧਿਆਏ, ਨਿੰਦਿਆ ਭੂ ਸੁਭਾਵ ਕੋ ਕਲਿਆਣ ਨਾਰ ਸੁਭਾਏ। ਇਹ ਤਾਂ ਦੂਸਰਾ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਥਾਵਾਂ 'ਤੇ ਇੱਦਾਂ ਵੀ ਲਿਖਿਆ, ਇਹ ਤਾਂ ਦੁਤੀ ਉਸ ਧਿਆਏ, ਭਾਵੇਂ ਇੱਥੇ ਦੁਤੀ ਦੂਜਾ ਧਿਆਏ ਸਮਾਪਤ ਹੁੰਦਾ ਹੈ। ਅਤੇ ਉਹ ਜਿਹੜਾ ਸਵਭਾਏ ਪਾਠ ਲਿਖਿਆ ਗਲਤ ਆ, ਪਾਠ ਸਰ ਵਿੱਚ ਸੁਭਾਏ ਪਾਠ ਹੀ, ਉਹ ਗੱਲ ਨਹੀਂ ਕੋਈ ਮੰਨਦੀ। ਸੱਸੀ ਔਂਕੜ ਭਵੇ ਕਹਿੰਦਾ ਈੜੀ ਸਿਆਰੀ, ਵੀ ਜਿਹੜਾ ਇਹ ਖੋਟਾ ਸੁਭਾਅ ਕਿਹੜਾ ਆਸਰੀ ਸੰਪਦਾ ਵਾਲਾ ਨਾ, ਨਿੰਦਾ ਚੁਗਲੀ ਕਾਮ ਕ੍ਰੋਧ ਵਾਲਾ, ਅਤੇ ਐਸੇ ਸੁਭਾਅ ਨੂੰ ਨਾ ਜਾਣ ਕੇ, ਅਤੇ ਜਿਹੜਾ ਹੈ ਜੋ ਕਲਿਆਣ ਦਾ ਵੈਰੀ ਖੋਟਾ ਸੁਭਾਅ ਵਾ ਆਸਰੀ ਸੰਪਦਾ ਵਾਲਾ, ਉਸ ਨੂੰ ਇਸ ਤਰ੍ਹਾਂ ਜਾਣ ਕੇ ਆਪਣੇ ਖੋਟੇ ਸੁਭਾਅ ਨੂੰ ਨਿੰਦਿਆ, ਅਤੇ ਭਾਵ ਨਿੰਦਣ ਜੋ ਜਿਹੜਾ ਮੰਦਾ ਸੁਭਾਅ ਉਹਨੂੰ ਨਿੰਦਿਆ ਹੈ, ਜਿਹਨੂੰ ਬਣਦਾ ਨਿੰਦਣਾ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।